जो जो कहे आखिर मैं से Aapne naam ka नाम जितावे जहने काज किरत सेवक की तहां तहां उठतावे। सेवक को निकती हुई दिखावे जो जो कहे ठाकुर पै सेवक सत काल होए आवे। तुत सेवक के होंद लिहाजी जो अपने प्रभु पावै तिसकी सोए सुनी मन हरिया तिस नानक परतनिया। गुरु अर्जन देव सच्चे पातशाह सेवक का जिक्र कर रहे हैं जो सच्चे दिलों अपने गुरु का सेवक बन जाता है, उस सेवक को सतगुरु जी कितना मान बख्श रहे हैं, उस सेवक को कितने मरातबे दे रहे हैं, या यूं कहो कि उस सेवक से सतगुरु जी कितनिया मेहरां ते बख्शां कर रहे हैं। दुनिया का कम चाहे कितना भी औखा कम होवे बंदा कर सकता है, जां बंदियां ने कर लिया है, पर सब तो औखा नाम जपना है। सतगुरु जी ने आप ही बाणी विच लिखा कि आखण औखा सच्चा नाम, औखे तो औखा कम बंदा कर सकता है, पर सब तो औखा नाम जपना है। नाम जपना बड़ा औखा है, कह लेने कि बड़ा सुखाला है, पर है बड़ा औखा। पहला तो जपदे नहीं, जे सतगुरु जी ने कृपा कर दी तो फिर जपदे हैं तो मन नहीं लगता। औखा जो हो पंडिता ने आके बेनती की गरीब महाराज कलयुग का समा है, लोग कथा नहीं सुन, जो कथा नहीं सुनते तो साडा गुजारा पूजा नाल भी बड़ी अत्याई है, गुजारा मुश्किल हो गया, रोटी भी चल नहीं सक रही, क्योंकि कथा सुन कोई आंदा नहीं थे। ते माया संगत ने लियानी, पूजा श्रोत्या ने लियानी, सुन वाले ने जगासुआ ने। तो गुरु साहब कहेंगे पंडितो तुसी साडे कोले रिहा करो कि साडा वचन मनिया करो, तुहानू खाना पीना फ्री, तुहानू सोहणे वस्त्र देवांगे, ते लोड अनुसार माया भी बख्शा। गरीब नवाज तुहाडे पास तो आ जाइए, पर ड्यूटी की है? महाराज कहंदे तुहानू ड्यूटी भी सिखाई दसांगे, ये नहीं क्योंकि तुसी पंडित लोक हो, विद्यावान कथाकार भी तुहानू हाली बहुन ला दीए जां टोकरी चक्कण ला दीए, तुहाडे कोल ओह कम होने नहीं। ਤੁਹਾਨੂੰ ਅਸੀਂ ਉਹੀ ਕੰਮ ਦੱਸਾਂਗੇ ਜਿਹੜਾ ਤੁਸੀਂ ਕੰਮ ਕਰਨ ਯੋਗ ਹੋ ਜਾਂ ਕਰ ਸਕਦੇ ਹੋ। ਬੇਸ਼ੱਕ ਗੁਰੂ ਘਰ ਵਿੱਚ ਗੁਰੂ ਏਕ ਸੇਵਾ ਨੇਕ, ਅਣਖ ਭਾਂਤ ਕਰ ਸੇਵਾ ਕਰੀਏ, ਅਨੇਕ ਪ੍ਰਕਾਰ ਦੀ ਸੇਵਾ ਹੈ, ਇਮਾਰਤਾਂ ਬਣ ਰਹੀਆਂ ਹਨ, ਪੜ੍ਹਾਈਆਂ ਹੋ ਰਹੀਆਂ ਹਨ, ਇੱਕ ਪਾਸੇ ਫੌਜ ਵੀ ਤਿਆਰ ਹੋ ਰਹੀ, ਹੁਣ ਫੌਜ ਦੀ ਜਿਹੜੀ ਟ੍ਰੇਨਿੰਗ ਹੈ, ਸਿਖਲਾਈ ਹੈ, ਬੜੀ ਔਖੀ ਹੁੰਦੀ। ਤੁਹਾਨੂੰ ਔਖਾ ਕੰਮ ਨਹੀਂ ਦੱਸਦੇ, ਗਰੀਬ ਨੂੰ ਅੱਜ ਹੁਕਮ ਕਰੋ, ਕਹਿਣ ਲੱਗੇ ਮਾਲਾ ਪਕੜ ਲਓ ਤੇ ਨਾਮ ਜਪਿਆ ਕਰੋ, ਬਸ ਹੋਰ ਕੋਈ ਕੰਮ ਨਹੀਂ। ਤਿੰਨੇ ਟਾਈਮ ਗੁਰੂ ਕੇ ਲੰਗਰ ਵਿੱਚੋਂ ਤੁਹਾਨੂੰ ਪ੍ਰਸ਼ਾਦ ਪਾਣੀ ਮਿਲੇਗਾ। ਪ੍ਰਸ਼ਾਦ ਪਾਣੀ ਵੀ ਉਹ ਮਿਲੇਗਾ ਜਿਹੜਾ ਕਿਤੇ ਵੇਖੇ ਨਾ ਹੋਵੇ। 36 ਪ੍ਰਕਾਰ ਦੇ ਭੋਜਨ, ਸੋਹਣੇ ਵਸਤਰ ਤੇ ਸਤਿਕਾਰ ਮਾਣ ਤੁਹਾਡਾ ਹੋਵੇਗਾ, ਕਿਉਂਕਿ ਨਾਮ ਜਪਣ ਵਾਲਿਆਂ ਦਾ ਸਲਾਮਾ ਨਹੀਂ, ਇਹ ਗੁਰੂ ਦੇ ਨਾਮ ਨੂੰ ਸਲਾਮਾ। ਕਹਿਣ ਲੱਗੇ ਜੀ ਤਾਂ ਬੜਾ ਸੁਖਾਲਾ ਕੰਮ ਜ਼ਰੂਰ ਕਰਾਂ, ਨਾਮ ਤਾਂ ਜਪਣ ਲੱਗ ਗਏ ਪਰ ਵਿੱਚ ਗੱਲਾਂ ਕਰਨ ਲੱਗ ਗਏ, ਗੁਰੂ ਤਾਂ ਉਹਨੇ ਪਹਿਰਾ ਲਾਤਾ। ਬਈ ਨਾਮ ਜਪਣ ਦੇ ਮੌਕੇ ਗੱਲਾਂ ਦਾ ਕੀ ਕੰਮ? ਬਾਬਾ ਜੀ ਨੇ ਕਹਿਣਾ ਕਿ ਗੱਲਾਂ ਨਾ ਕਰੋ, ਕਿਉਂਕਿ ਗੱਲਾਂ ਗਲ ਜਾਣ ਵਾਲੀ ਚੀਜ਼ ਹੈ, ਤੇ ਗੱਲਾਂ ਨਾਲ ਕੁਝ ਨਹੀਂ ਬਣਦਾ। ਗਿਆਨ ਨਾਲ ਗੱਲੀ ਧੋਰੀ ਹੈ, ਕਥਨਾ ਕਰੜਾ ਉਤਾਰ। ਵੀ ਗੱਲਾਂ ਨਾਲ ਨਾ ਗਿਆਨ ਮਿਲੇ ਨਾ ਕੁਝ ਹੋਰ ਮਿਲੇ। ਬਹੁਤੀਆਂ ਗੱਲਾਂ ਨਾਲ ਕੁਝ ਨਹੀਂ ਬਣਦਾ। ਤਾਂ ਸਤਿਗੁਰੂ ਜੀ ਨੇ ਹੁਣ ਪਹਿਰੇਦਾਰ ਨੂੰ ਹੁਕਮ ਕਰਿਆ ਵੀ ਅਲੱਗ ਅਲੱਗ ਬਹਾਓ, ਗੱਲ ਨਾ ਕਰੋ। ਨਾਮ ਜਪਦੇ ਹਨ, ਫਿਰ ਗੱਲਾਂ ਦਾ ਕੰਮ ਕੀ? ਗੱਲਾਂ ਤਾਂ ਆਪਾਂ ਕਰਦੇ ਹੀ ਰਹਿੰਦੇ ਹਾਂ, ਜੇ ਨਾਮ ਜਪਣ ਦੇ ਮੌਕੇ ਹੀ ਗੱਲਾਂ ਕੀਤੀਆਂ ਫਿਰ ਸਾਡੇ ਪੱਲੇ ਕੀ ਪਵੇਗਾ? ਇੱਕ ਦੋ ਦਿਨ ਚਾਰ ਦਿਨ ਲੰਘੇ, ਹੁਣ ਇੱਕ ਆਸਣ ਤੇ ਬੈਠ ਕੇ ਇੱਕ ਮਨ ਧਿਆਨ ਦੇ ਨਾਲ ਨਾਮ ਜਪਣਾ ਪੈ ਗਿਆ। ਜਿਹੜੇ ਫਿਰਨ ਤੁਰਨ ਵਾਲੇ ਸੀ, ਕਦੇ ਉਸ ਦੇ ਘਰੋਂ ਨਿਆਉਂਦਾ ਖਾ ਲਿਆ, ਕਦੇ ਉਸ ਦੇ ਖਾ ਲਿਆ, ਕਿਸੇ ਨੂੰ ਕੁਝ ਕਹਿਤਾ ਵੀ ਤੇਰੇ ਮਤ ਹੱਥ ਤੇ ਆਹ ਲਿਖਿਆ, ਤੇਰੇ ਤੇ ਸਾੜ ਸਤੀ ਆਉਣੀ, ਕਿਸੇ ਤੋਂ ਕਿਸੇ ਦੀ ਸਾੜ ਸਤੀ ਲਾ ਦੇਣੀ ਤੇ ਕਿਸੇ ਦੇ ਚਾੜ ਦੇਣੀ, ਕਿਵੇਂ ਬਹਿ ਸਕਦੇ ਹਾਂ? ਦੋ ਚਾਰ ਦਿਨ ਵਿਚਾਰਿਆਂ ਨੇ ਔਖੇ ਸੌਖੇ ਕੱਟ ਕੇ ਨਾ ਅਖੀਰ ਤੇ ਕਹਿਣ ਲੱਗੇ ਜੀ ਆ ਆਪਣੀ ਮਾਲਾ ਲਓ, ਇਹ ਗਿੱਲਾ ਪੀਣ ਸਾਥੋਂ ਨਹੀਂ ਪੀਹਿਆ ਜਾਂਦਾ, ਕਿਉਂਕਿ ਇਹ ਲੂਣੀ ਸਿਲਾ ਹੈ। ਸਾਨੂੰ ਮੰਗ ਕੇ ਖਾਣੇ ਠੀਕ ਹੈ, ਦਰ ਦਰ ਠੋਕਰਾਂ ਖਾਣੀਆਂ ਠੀਕ ਹਨ, ਪਰ ਅਸੀਂ ਤੁਹਾਡਾ ਇਹ ਨਾਮ ਨਹੀਂ ਜਪ ਸਕਦੇ, ਬੜਾ ਔਖਾ ਹੈ। ਚੁੱਪ ਕਰਨਾ, ਗੱਲਾਂ ਨਹੀਂ ਕਰਨ ਦੇਣੀਆਂ। ਮਹਾਰਾਜ ਆਪਣੀ ਮਾਲਾ ਪਕੜੋ, ਮੱਥਾ ਟੇਕਿਆ ਤੇ ਘਰ ਆ ਗਿਆ। ਮੇਰਾ ਕਹਿਣ ਦਾ ਭਾਵ ਕਿ ਨਾਮ ਜਪਣਾ ਬੜਾ ਔਖਾ ਹੈ, ਜਪਦੇ ਨਹੀਂ, ਜੇ ਜਪਦੇ ਆ ਤਾਂ ਮਨ ਹੋਰ ਪਾਸੇ ਹੁੰਦਾ ਹੈ। ਜੀਵ ਕੁਝ ਕਹਿੰਦੀ ਹੈ ਤੇ ਮਨ ਕੁਝ ਕਰਦਾ ਹੈ, ਮੂੰਹ ਨਾਲ ਹੀ ਬਾਣੀ ਪੜ੍ਹਦੇ ਹਾਂ, ਜੀਵ ਨਾਲ ਪਰ ਮਨ ਨਾਲ ਇੱਥੇ ਹਾਜ਼ਰੀਆਂ ਲੱਗਦੀਆਂ ਮਨ ਦੀਆਂ। ਜਿਹਨੂੰ ਧਿਆਇਆ ਇੱਕ ਮਨ, ਜਿਹਨਾਂ ਨੇ ਵੀ ਇੱਕ ਮਨ ਹੋ ਕੇ ਉਸ ਵਾਹਿਗੁਰੂ ਦਾ ਧਿਆਨ ਕੀਤਾ ਹੈ, ਧਿਆਇਆ ਹੈ, ਉਹ ਦਰਗਾਹੇ ਮਨਜ਼ੂਰ ਹੁੰਦੇ ਹਨ। ਤਾਂ ਮਨ ਕਰਕੇ ਨਾਮ ਜਪੀਏ, ਬਾਣੀ ਪੜ੍ਹੀਏ, ਹਾਜ਼ਰੀਆਂ ਲੱਗਦੀਆਂ। ਤਾਂ ਬੜਾ ਔਖਾ ਹੈ ਨਾਮ ਜਪਣਾ, ਪਰ ਸਤਿਗੁਰੂ ਜੀ ਕਿਤਨਾ ਸੁਖਾਲਾ ਰਸਤਾ ਦੱਸ ਰਹੇ ਹਨ। ਉਹ ਕਿਹੜਾ ਵੀ ਜੇ ਤੂੰ ਮੇਰਾ ਸੇਵਕ ਬਣ ਜਾਵੇਂਗਾ ਨਾ, ਤੇਰੀ ਮੈਂ ਹਰ ਭਾਵ ਰੱਖਿਆ ਕਰਾਂਗਾ। ਨਾਰਦ ਨੇ ਸੋਚਿਆ ਕਿ ਚਲੋ ਭਗਵਾਨ ਦੇ ਦਰਸ਼ਨ ਕਰੀਏ, ਪਵਿੱਤਰ ਸਥਾਨ ਮੰਦਰਾਂ ਵਿੱਚ ਤੀਰਥਾਂ ਤੇ ਜਿੱਥੇ ਲੋਕ ਸਮਝਦੇ ਹਨ ਕਿ ਭਗਵਾਨ ਦਾ ਵਾਸਾ ਹੈ, ਪਰ ਦਰਸ਼ਨ ਨਾ ਹੋਏ। ਸਵੇਰ ਤੋਂ ਤੁਰਿਆ ਸ਼ਾਮਾਂ ਪੈ ਗਈਆਂ, ਨਾਰਦ ਨੇ ਸੋਚਿਆ ਕਿ ਦਰਸ਼ਨ ਤਾਂ ਭਗਵਾਨ ਦੇ ਨਹੀਂ ਹੋਏ, ਪਰ ਆਪਣਾ ਨਿਤਨੇਮ ਕਰੀਏ। ਵੀ ਨਿਤਨੇਮ ਕਿਹੜਾ ਹੈ? ਬੀਨਾ ਨਾਲ ਨਾਰਦ ਜੀ ਕੀਰਤਨ ਕਰਦੇ ਹਨ, ਬੀਨਾ ਵੀ ਚਲੋ ਭਗਵਾਨ ਦੇ ਦਰਸ਼ਨ ਅੱਜ ਨਹੀਂ ਤਾਂ ਕੱਲ ਨੂੰ ਸੀ, ਪਰ ਆਪਣਾ ਜਿਹੜਾ ਸਮਾਂ ਹੈ ਨਾ ਨਿਤਨੇਮ ਦਾ, ਇਹਨੂੰ ਕਿਉਂ ਘਿਉਣਾ ਹੈ? ਨਿਤਨੇਮ ਦਾ ਮਤਲਬ ਹੀ ਇਹ ਹੈ ਕਿ ਨਿਤ ਕਰਨਾ ਤੇ ਨੇਮ ਨਾ ਕਰਨਾ। ਜਿਵੇਂ ਆਪਾਂ ਕੋਈ ਗੁਰੂ ਸਾਹਿਬ ਦੇ ਨੇਮ ਕਰਦੇ ਤੇ ਜੇ ਕੋਈ ਬੰਦਾ ਮੁਕਰ ਜਾਵੇ, ਆਪਾਂ ਕਹਿੰਦੇ ਭਾਈ ਤੂੰ ਗੁਰਦੁਆਰੇ ਨੇਮ ਕੀਤਾ ਤੇ ਹੁਣ ਕਿਉਂ ਮੁਕਰਨਾ? ਨਿਤ ਨੇਮ ਦਾ ਭਾਵ ਹੀ ਹੈ ਕਿ ਨੇਮ ਨਾ ਕਰਨਾ ਤੇ ਨਿਤ ਕਰਨਾ, ਚਾਰ ਦਿਨ ਕਰ ਲੈਣਾ ਤੇ ਦਸ ਦਿਨ ਗੁਟਕਾ ਵੇਖਣਾ ਹੀ, ਪਤਾ ਹੀ ਨਹੀਂ ਕਿ ਮਾਲਾ ਕਿੱਧਰ ਗਈ। ਉਹ ਨਿਤ ਨੇਮ ਨਹੀਂ ਹੁੰਦਾ। ਬਾਬਾ ਜੀ ਦੇ ਬਚਨ ਹਾਂ ਭਾਈ ਚਾਹੇ ਥੋੜਾ ਕਰੋ, ਆਹ ਦੁਨਿਆਵੀ ਨੌਕਰੀਆਂ ਕਰਦੇ ਹਾਂ ਵੀ ਜੇ ਤਨਖਾਹ ਵਧੇ ਤਾਂ ਕਿਵੇਂ ਭੱਜ ਭੱਜ ਕੇ ਜਾਂਦੇ ਹਾਂ ਵੀ ਤਨਖਾਹ ਵਧੇ, ਖੁਸ਼ੀ ਵਿੱਚ ਪੈਰ ਨਹੀਂ ਲੱਗਦੇ ਧਰਤੀ ਤੇ। ਜੇ ਤਨਖਾਹ ਜਿੰਨੀ ਮਿਲਦੀ ਹੈ ਤੇ ਚਾਰ ਪੰਜ ਪੌਂਡ ਘੱਟ ਜਾਣ ਖੁਸ਼ੀ ਉੜ ਜਾਂਦੀ। ਇਹ ਕੀ ਹੋ ਗਿਆ, ਤਨਖਾਹ ਵਧਣੀ ਸੀ ਇਹ ਤਾਂ ਘਟਣ ਲੱਗ। ਉਹ ਖੁਸ਼ੀ ਉਹ ਖੇੜਾ ਰਹਿੰਦਾ ਹੈ, ਘਰੋਂ ਜਾਣ ਨੂੰ ਜੀ ਨਹੀਂ ਕਰਦਾ। ਜਾਣੇ ਆ ਮਜਬੂਰ ਮਜਬੂਰੀ ਕਰਕੇ, ਜੇ ਨਾ ਹੋਵੇ ਤਾਂ ਸ਼ਾਇਦ ਕੰਬਲ ਮੂੰਹ ਹੀ ਨਾ ਕਰੇ। ਤਾਂ ਬਾਬਾ ਜੀ ਦਾ ਕਹਿਣ ਦਾ ਭਾਵ ਇਹ ਹੈ ਭਾਈ ਕਿ ਨਿਤਨੇਮ ਸ਼ੁਰੂ ਕਰਕੇ ਘਟਾਓ ਨਾ ਵਧਾਓ। ਜੇ ਵਧਾ ਨਹੀਂ ਸਕਦੇ ਤਾਂ ਉਤਨਾ ਜ਼ਰੂਰ ਕਰੋ। ਸ਼ੁਰੂ ਕਰ ਲਿਆ ਵੀ 15 ਮਿੰਟ ਜਾਂ ਅੱਧਾ ਘੰਟਾ, ਤੇ ਮਗਰੋਂ 5 ਮਿੰਟ ਹੀ ਲੱਗਦੇ ਹਨ, ਨਹੀਂ ਜੇ ਨਹੀਂ ਵਧਾ ਸਕਦੇ ਤਾਂ ਘਟਾਉਣ ਦਾ ਤਾਂ ਕਦੇ ਫੁਰਨਾ ਨਾ ਕਰੋ। ਉਹਨਾਂ ਰੱਖੋ ਤੇ ਕਰੋ ਨੇਮ ਨਾ ਤੇ ਨਿਤ ਕਰੋ। ਇਸ ਵਾਸਤੇ ਇਹ ਨਿਤ ਨੇਮ ਦਾ ਅਰਥ ਇਹੀ ਹੈ ਕਿ ਨੇਮ ਕਿੱਡਾ ਵੱਡਾ ਹੁੰਦਾ ਹੈ। ਜਿਹੜਾ ਨੇਮ ਕਰਕੇ ਮੁੱਕਰ ਜਾਵੇ ਉਹਨੂੰ ਕੀ ਪਾਪ ਲੱਗਦਾ ਹੈ? ਝੂਠਾ ਬਚਨ ਗੁਣਾਂ ਦੇ ਨਾਲ ਨਰਕਾਂ ਦੇ ਵਿੱਚ ਮੰਦਾ। ਵੀ ਝੂਠਾ ਜੇ ਬਚਨ ਕਰ ਲਈਏ ਨਾ, ਬਚਨ ਕਰਕੇ ਚੋਰ ਬੋਲੀਏ, ਮੁੱਕਰ ਜਾਈਏ, ਬਦਲ ਜਾਈਏ ਤੇ ਨਰਕਾਂ ਵਿੱਚ ਮੰਦਾ ਹਾਲ ਹੁੰਦਾ ਹੈ। ਇਸ ਵਾਸਤੇ ਨਿਤ ਨੇਮ ਕਰੀਏ। ਨਾਰਦ ਨੇ ਸੋਚਿਆ ਕਿ ਚਲੋ ਭਗਵਾਨ ਦੇ ਦਰਸ਼ਨ ਤਾਂ ਨਹੀਂ ਹੋਏ ਪਰ ਆਪਣਾ ਨਿਤਨੇਮ ਤਾਂ ਕਰੀਏ। ਮਨ ਜੋੜ ਕੇ ਕੀਰਤਨ ਕੀਤਾ, ਕਿਉਂਕਿ ਸਾਹਿਬ ਦਾ ਹੁਕਮ ਹੈ ਕਲਯੁਗ ਮੈਂ ਕੀਰਤਨ ਪ੍ਰਧਾਨਾ ਤੇ ਗੁਰਮੁਖ ਜਪੀਏ ਲਾਏ ਧਿਆਨ। ਕਲਯੁਗ ਦਾ ਪ੍ਰਧਾਨ ਮੁਖੀ ਕੌਣ ਹੈ? ਨਾਮ ਜਪੀ ਚਾਹੇ ਕੁਝ ਵੀ ਕਰੇ ਪਰ ਮੁਖੀ ਹੈਗਾ ਕੀਰਤਨ। ਹੋਰ ਵੀ ਲਿਖਿਆ ਸਾਹਿਬ ਨੇ ਕਿ ਕੀਰਤਨ ਨਿਰਮੋਲ ਹੀਰਾ ਆਨੰਦ ਗੁਣੀ ਗਹੀਰਾ। Thank you.
ਸਾਡੇ ਇੰਨੇ ਪੁੰਨ ਨਹੀਂ ਵੀ ਭਗਵਾਨ ਦੇ ਸਾਨੂੰ ਦਰਸ਼ਨ ਹੋਣ। ਨਾਰਦ, ਮੈਂ ਕੋਈ ਮੰਦਰਾਂ ਵਿੱਚ ਨਹੀਂ ਬੈਠਾ। ਫਿਰ ਮਹਾਰਾਜ ਅੱਗੇ ਵਾਸਤੇ ਦੱਸੋ ਤੁਹਾਡਾ ਕਿਹੜਾ ਸਥਾਨ ਹੈ, ਵੀ ਜਿਹੜੀ ਜਗ੍ਹਾ ਤੇ ਤੁਸੀਂ ਰਹਿੰਦੇ ਹੋ ਮੈਂ ਉੱਥੇ ਪਹੁੰਚ ਜਾਇਆ ਕਰਾਂਗਾ। ਨਾਰਦ, ਮੇਰੀ ਜਗ੍ਹਾ, ਮੇਰਾ ਖਾਸ ਸਥਾਨ ਇਹ ਹੈ ਨਾ, ਜਹ ਕੀਰਤਨ ਤੇਰਾ ਸਾਧੂ ਗਾਵੈ ਤਹਿ ਮੇਰਾ ਮਨ ਲੱਗਦਾ। ਨਾਰਦ, ਮੇਰਾ ਅਸਲੀ ਸਥਾਨ ਉੱਥੇ ਹੈ ਜਿੱਥੇ ਮੇਰਾ ਕੋਈ ਸਾਧੂ ਸੰਤ ਗੁਰਸਿੱਖ ਪਿਆਰ ਨਾਲ ਕੀਰਤਨ ਕਰਦਾ, ਮੈਂ ਬਹਿ ਕੇ ਸੁਣਦਾ ਤੇ ਮਨ ਲਾ ਕੇ ਸੁਣਦਾ ਸੀ, ਮਨ ਨੂੰ ਨਾ ਲਾਉਂਦਾ। ਮੈਂ ਮਨ ਜੋੜ ਕੇ ਉਹਨਾਂ ਦਾ ਕੀਰਤਨ ਸੁਣਦਾ, ਹੋਰ ਕੋਈ ਕੰਮ। ਨਾਰਦ, ਜਦੋਂ ਮੇਰਾ ਸਾਧੂ ਰਾਮ ਕਰਦਾ ਹੈ ਮੈਂ ਸਾਰੀ ਰਾਤ ਉਹਦੇ ਉੱਪਰ ਪਹਿਰਾ ਵੀ ਦਿੰਦਾ, ਮੇਰਾ ਕੀਰਤਨ ਕਰਨ ਵਾਲਾ, ਮੈਂ ਉਹਦੀ ਰਾਖੀ ਵੀ ਕਰਦਾ। ਉਸੇ ਹੀ ਪ੍ਰਥਾਏ ਸਾਹਿਬ ਦੇ ਆਪਣੇ ਸੇਵਕ ਕੀ ਆਪੇ ਰੱਖ, ਸੇਵਕ ਦੀ ਰੱਖਿਆ ਆਪ ਕਰਦਾ ਹੈ। ਸਭ ਤੋਂ ਔਖਾ ਹੈ ਨਾਮ ਜਪਣਾ, ਸੇਵਕ ਨੂੰ ਆਪੇ ਨਾਮ ਜਪਾਵੇ। ਜਿਹੜਾ ਔਖਾ ਕੰਮ ਹੈ ਉਹ ਵੀ ਕਰਵਾ ਰਿਹਾ ਸੇਵਕ ਤੋਂ। ਔਖਾ ਹੈਗਾ ਨਾਮ ਜਪਣਾ, ਆਪਣੇ ਸੇਵਕ ਕੀ ਆਪੇ ਰੱਖ ਹੈ ਆਪੇ ਨਾਮ ਜਪਾਵੇ। ਜਹਨੇ ਕਾਰ ਕਿਰਤ ਸੇਵਕ ਕੀ ਤੇ ਤਾਂ ਤਾਂ ਉੱਠ ਧਾਵੇ, ਧੰਨੇ ਦੇ ਨੱਕੇ ਛੱਡ। ਕਿਹੜਾ ਕੰਮ ਨਹੀਂ ਕਰਿਆ, ਤਿੰਨ ਕੀ ਕਾਰਜ ਸਵਾਰਤ, ਸੇਵਕ ਦੀ ਰੱਖਿਆ ਵੀ ਕਰਦਾ। ਜਹਨੇ ਕਾਰ ਕਿਰਤ ਸੇਵਕ ਕੀ ਤਾਂ ਤਾਂ ਉੱਠ ਧਾਵੇ, ਸੇਵਕ ਕੋ ਹੋਏ ਨਿਕਟੀ ਹੋਏ ਦਿਖਾਵੇ। ਸੇਵਕ ਕੋ ਨਿਗਤੀ ਹੋਏ ਦਿਖਾਵੇ। ਦੁਨੀਆ ਜ਼ਰੂਰ ਕਹਿੰਦੀ ਹੈ ਕਿ ਰੱਬ ਦੂਰ ਹੈ, ਪਰ ਸੇਵਕ ਤੋਂ ਰੱਬ ਦੂਰ ਨਹੀਂ, ਸ਼ਾਹ ਰੱਬ ਤੋਂ ਰੱਬ ਨੇੜੇ ਵਸਦਾ। ਐਂ ਫਿਰਦੀ ਦੁਨੀਆ ਵਿੱਚ ਹੈਰਾਨੀ, ਹੱਥਾਂ ਪੈਰਾਂ ਤੋਂ ਨੇੜੇ ਹੈ, ਪਰ ਸੇਵਕ ਬਣ ਜਾਏ, ਸੇਵਕ ਕੋ ਨਿਗਤੀ ਹੋਏ ਦਿਖਾਵੇ। ਫਿਰ ਸੇਵਕ ਜੋ ਜੋ ਕਹੇ ਠਾਕੁਰ ਪੈ ਸੇਵਕ, ਇਸ ਤਤਕਾਲ ਹੋਇਆ ਇਸ ਸੇਵਕ ਕੇ ਹੋਂ ਬਲਿਹਾਰੀ। ਐਸੇ ਸੇਵਕ ਤੋਂ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਲਿਹਾਰ ਜਾਂਦੇ ਹਨ। ਪੰਡਿਤ ਨੇ ਬੇਨਤੀ ਕੀਤੀ ਗਰੀਬ ਨੂੰ, ਆਜ ਕੋਈ ਕਥਾ ਨਹੀਂ ਸੁਣਦਾ, ਮਹਾਰਾਜ ਕਹਿੰਦੇ ਸਾਨੂੰ ਸੁਣਾਇਆ ਸੀ, ਜੇ ਲੋਕ ਨਹੀਂ ਸੁਣਦੇ ਅਸੀਂ ਸੁਣਿਆ ਕਰਾਂਗੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਹਰ ਰੋਜ਼ ਤੀਸਰੇ ਪੈਰ ਪੰਡਿਤ ਤੋਂ ਕਥਾ ਸੁਣਦੇ ਵੇਦਾਂ ਪੁਰਾਣਾਂ ਦੀ। ਗੁਰੂ ਸਾਹਿਬ ਨੇ ਕਿਸੇ ਧਰਮ ਨੂੰ ਬੁਰਾ ਨਹੀਂ ਸਮਝਿਆ, ਬਲਕਿ ਸਾਰੇ ਧਰਮਾਂ ਦਾ ਸਤਿਗੁਰੂ ਜੀ ਨੇ ਸਤਿਕਾਰ ਕਰਿਆ। ਵੇਦਾਂ ਦੀ ਕਥਾ ਸੁਣਦੇ ਹਨ ਤੇ ਪੰਡਿਤ ਨੂੰ ਮਾਇਆ, ਲੀੜਾ, ਕੱਪੜਾ, ਖਾਣਾ ਪੀਣਾ ਸਭ ਕੁਝ ਮਿਲਦਾ ਹੈ। ਅੱਜ ਆਗਿਆ ਮੰਗੀ ਗਰੀਬ ਨੂੰ, ਅੱਜ ਮੈਂ ਆਪਣੇ ਪਰਿਵਾਰ ਨੂੰ ਕਾਸ਼ੀ ਮਿਲਿਆ ਵਾਂ, ਆਗਿਆ ਬਖਸ਼ੋ। ਤਾਂ ਸਾਹਿਬ ਕਹਿਣ ਲੱਗੇ, ਪੰਡਿਤ ਜੀ ਸਾਡੇ ਵੱਲੋਂ ਆਗਿਆ, ਮੈਂ ਪਰਿਵਾਰ ਨੂੰ ਮਿਲਿਆ ਹੋਈ ਤੇ ਨਾਲ ਕੁਝ ਹੋਰ ਗ੍ਰੰਥ ਲਿਆਉਣੇ ਹਨ। ਜਾਣਾ ਕਦੋਂ ਹੈ ਗਰੀਬ ਨੂੰ, ਅੱਜ ਮੈਂ ਦਿਨ ਦੀ ਵਿਚਾਰ ਕਰਨੀ, ਆਪ ਤੋਂ ਆਗਿਆ ਮਿਲ ਗਈ, ਹੁਣ ਮੈਂ ਕਿਉਂਕਿ ਜੋਤਿਸ਼ ਵਿੱਦਿਆ ਵੀ ਜਾਣਨਾ, ਉਸ ਵਿੱਦਿਆ ਦੇ ਨਾਲ ਮੈਂ ਦੇਖਣਾ ਕਿ ਮੇਰੇ ਵਾਸਤੇ ਕਿਹੜਾ ਦਿਨ ਚੰਗਾ, ਮੈਂ ਕਿਹੜੇ ਦਿਨ ਸਫ਼ਰ ਕਰਾਂ, ਕਿਹੜੀ ਘੜੀਆਂ ਪਹਿਰ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ, ਪੰਡਿਤ ਜੀ ਜਿਵੇਂ ਤੁਹਾਡੀ ਮਰਜ਼ੀ। ਦੋ ਚਾਰ ਦਿਨ ਬਾਅਦ ਕਹਿਣ ਲੱਗਾ ਜੀ, ਮੈਨੂੰ ਪਤਾ ਲੱਗ ਗਿਆ ਜੋਤ ਨਾਲ ਕਿ ਫਲਾਣੇ ਦਿਨ ਮੈਂ ਜਾਣਾ ਤੇ ਮੇਰੇ ਵਾਸਤੇ ਉਹ ਦਿਨ ਚੰਗਾ, ਸਫ਼ਰ ਕਰਾਂਗਾ ਤੇ ਮੈਂ ਰਾਜ਼ੀ ਖੁਸ਼ੀ ਪਹੁੰਚਾਂਗਾ। ਤਾਂ ਗਰੀਬ ਨੂੰ ਆਏ ਕਹਿੰਦੇ, ਪੰਡਿਤ ਜੀ ਸਾਡੇ ਵੱਲੋਂ ਆ ਗਿਆ ਹੈ, ਪਰ ਹੁਣ ਜਿਵੇਂ ਤੇਰੀ ਜੋਤ ਵਿੱਦਿਆ ਕਹਿੰਦੀ ਹੈ ਤੂੰ ਉਵੇਂ ਕਰਨਾ, ਕਿਉਂਕਿ ਤੈਨੂੰ ਫਿਰ ਉਹ ਦਿਨ ਚੰਗਾ ਹੈ, ਤਾਂ ਬੜੀ ਖੁਸ਼ੀ ਨਾਲ ਤੁਸੀਂ ਆਪਣੇ ਪਰਿਵਾਰ ਨੂੰ ਮਿਲ ਆਓ। ਜਦੋਂ ਉਹ ਦਿਨ ਆਇਆ, ਅੰਮ੍ਰਿਤ ਵੇਲਾ ਹੋਇਆ ਤੇ ਪੰਡਿਤ ਜੀ ਤੁਰ ਪਏ ਅੰਮ੍ਰਿਤਸਰ ਸਾਹਿਬ। ਹਰੇ ਦੋ ਚਾਰ ਫਰਲਾਂਗ ਗਏ ਸੀ, ਅੱਗੇ ਕੀ ਵੇਖਿਆ ਕਿ ਗਧਾ ਆਇਆ, ਗਧਾ ਤੇ ਗਧਾ ਹਿੰਗਣ ਲੱਗ ਗਿਆ। ਜਦੋਂ ਗਧਾ ਬੋਲਿਆ ਤਾਂ ਪੰਡਿਤ ਜੀ ਵਾਪਸ ਮੁੜ ਆਏ, ਤਾਂ ਫਿਰ ਚਰਨਾਂ ਵਿੱਚ ਹਾਜ਼ਰ ਹੋਏ। ਗਰੀਬ ਨੂੰ ਆਏ ਕਹਿੰਦੇ, ਪੰਡਿਤ ਜੀ ਕੀ ਗੱਲ, ਤੁਸੀਂ ਤਾਂ ਅੱਜ ਜਾਣਾ ਸੀ, ਕਿਉਂ ਨਹੀਂ ਗਏ? ਗਰੀਬ ਨਵਾਜ, ਤੁਰਿਆ ਤਾਂ ਮੈਂ ਜ਼ਰੂਰ ਸੀ ਕਿਉਂਕਿ ਅੱਜ ਦਿਨ ਚੰਗਾ ਸੀ। ਅਤੇ ਫਿਰ ਮੁੜ ਕਿਉਂ ਆਏ ਹੋ? ਕਹਿਣ ਲੱਗਾ ਜੀ ਇੱਕ ਸਗਨ ਹੋ ਗਿਆ। ਇੱਕ ਸਗਨ ਕਿਹੜਾ ਹੋ ਗਿਆ? ਕਹਿਣ ਲੱਗਾ ਜੀ ਮੇਰੇ ਮੱਥੇ ਗਧਾ ਲੱਗਿਆ ਅਤੇ ਨਾਲ ਹਿੰਗਿਆ ਬੋਲਿਆ ਬੜਾ ਬੁਰਾ। ਜੇ ਮੈਂ ਅੱਜ ਜਾਂਦਾ ਤਾਂ ਮੈਂ ਤਾਂ ਸਹੀ ਸਲਾਮਤ ਪਹੁੰਚਣਾ ਨਹੀਂ। ਇੰਨਾ ਬੁਰਾ ਸਗਨ ਹੋ ਗਿਆ ਮੇਰੀ, ਤਾਂ ਜੇ ਮੈਂ ਜਾਂਦਾ ਤਾਂ ਰਾਹ ਵਿੱਚ ਮੌਤ ਹੋ ਜਾਣੀ। ਬੜਾ ਭੈੜਾ ਸਗਨ। ਗੁਰੂ ਸਾਹਿਬ ਕਹਿੰਦੇ ਪੰਡਿਤ ਜੀ ਤੁਸੀਂ ਸਾਡੇ ਕੋਲੋਂ ਵੀ ਆ ਗਿਆ ਹੋ। ਆਪਣੀ ਜੋਸ਼ ਦੇ ਨਾਲ ਦੇਖਿਆ ਕਿ ਫਲਾਣਾ ਦਿਨ ਚੰਗਾ ਹੈ, ਘੜੀ ਚੰਗੀ ਹੈ, ਗੁਰੂ ਤੋਂ ਆਗਿਆ ਲੈ ਕੇ, ਵੇਦਾਂ ਤੋਂ ਆਗਿਆ ਲੈ ਕੇ ਤੁਸੀਂ ਆਪਣੇ ਘਰ ਚੱਲੇ ਸੀ। ਅੱਗੋਂ ਬੋਲਿਆ ਗਧਾ ਸਾਨੂੰ ਇਉਂ ਜਾਪਦਾ ਹੈ ਕਿ ਤੂੰ ਗੁਰੂ ਅਤੇ ਵੇਦਾਂ ਦਾ ਹੁਕਮ ਨਹੀਂ ਮੰਨਦਾ, ਗਧੇ ਦਾ ਹੁਕਮ ਮੰਨਦਾ। ਗੁਰੂ ਵੇਦ ਤਾਂ ਛੋਟੇ ਅਤੇ ਗਧਾ ਵੱਡਾ ਹੈ, ਜਿਹਦੇ ਬੋਲਿਆ ਤੂੰ ਮੁੜ ਆਇਆ। ਕਹਿਣ ਲੱਗੇ ਸਾਨੂੰ ਤੇਰੀ ਕਥਾ ਦੀ ਲੋੜ ਹੀ ਨਹੀਂ। ਵੀ ਜਿਹਨੂੰ ਆਪਣੇ ਗੁਰੂ ਤੇ ਭਰੋਸਾ ਨਹੀਂ, ਵੀ ਵੇਦਾਂ ਸ਼ਸਤਰਾਂ ਤੋਂ ਆਗਿਆ ਮਿਲੀ ਹੋਵੇ ਤੇ ਫਿਰ ਗਧੇ ਮੋੜ ਦੇਣ, ਜਾਨਵਰਾਂ ਨੇ ਤਾਂ ਬੋਲਣਾ ਹੀ ਆ। ਜੇ ਕੋਈ ਜਾਨਵਰ ਬੋਲਦਾ ਹੈ, ਕੋਈ ਇਨਸਾਨ ਬੰਦਾ ਬੋਲਦਾ ਹੈ, ਅਸੀਂ ਉਹਨਾਂ ਦਾ ਕਹਿਣਾ ਮੰਨਣਾ ਕਿ ਆਪਣੇ ਗੁਰੂ ਦਾ ਮੰਨਣਾ? ਕਹਿਣ ਲੱਗੇ ਫਿਰ ਤੇਰੀ ਕਥਾ ਨੇ ਸਾਨੂੰ ਕੀ ਉਤਾਰਨਾ, ਕਿਉਂਕਿ ਤੈਨੂੰ ਆਪਣੇ ਗੁਰੂ ਅਤੇ ਵੇਦਾਂ 'ਤੇ ਭਰੋਸਾ ਨਹੀਂ ਅਤੇ ਤੂੰ ਲੋਕਾਂ ਨੂੰ ਕਿਵੇਂ ਉਪਦੇਸ਼ ਕਰੇਂਗਾ? ਉਪਦੇਸ਼ ਦਾ ਅਸਰ ਉਹਨਾਂ ਦਾ ਹੁੰਦਾ ਹੈ ਜਿਹੜੇ ਆਪ ਭਰੋਸਾ ਕਰਦੇ ਹਨ, ਉਹਨਾਂ ਦੇ ਬਚਨਾਂ ਦਾ ਅਸਰ ਹੁੰਦਾ ਜਿਹੜੇ ਆਪ ਕਮਾਈ ਕਰਦੇ ਹਨ। ਸਿੱਖ ਨੂੰ ਹੁਕਮ ਹੋਇਆ ਵੀ ਜਾ ਸਿੱਖਾ ਸੰਗਾ ਜੀਵ ਚਲਿਆ ਜਾ, ਉੱਥੇ ਪ੍ਰਾਣ ਸੰਗਲੀ ਗ੍ਰੰਥ ਹੈ, ਪੁੱਠੀਆਂ ਹਨ ਗੁਰੂ ਨਾਨਕ ਸਾਹਿਬ ਦੀ ਬਾਣੀ, ਉਹ ਲੈ ਕੇ ਆਉਣ। ਬਸ ਹੁਕਮ ਹੋਇਆ ਤਾਂ ਸਿੱਖ ਨੇ ਮੱਥਾ ਟੇਕਿਆ, ਜਾਣਾ ਬਾਹਰਲੇ ਦੇਸ਼, ਇੰਡੀਆ ਤੋਂ ਬਾਹਰਲਾ ਟਾਪੂ ਹੈ। ਤੇ ਪੰਡਿਤ ਹੈਰਾਨ ਹੋਏ, ਗਰੀਬ ਨਵਾਜ ਆਪ ਹੁਕਮ ਕਰਿਆ ਤਾਂ ਸਿੱਖ ਨੇ ਮੱਥਾ ਟੇਕਿਆ ਤੇ ਇਹ ਤੁਰ ਪਿਆ, ਨਾ ਕੋਈ ਰਾਹ ਪੁੱਛਿਆ, ਨਾ ਕੋਈ ਟਿਕਾਣਾ ਪੁੱਛਿਆ ਤੇ ਨਾ ਕੋਈ ਨਾਲ ਨੂੰ ਖਾਣ ਪੀਣ ਵਾਸਤੇ ਲਿਆ। ਮਾਇਆ ਕੱਪੜੇ ਵਸਤਰ ਚਾਹੀਦੇ ਹੈ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਪੰਡਿਤ ਜੀ ਇਹ ਗੱਲ ਸਾਡੇ ਕੋਲ ਨਾ ਪੁੱਛ, ਸਿੱਖ ਨੂੰ ਪੁੱਛ ਲੈ। ਸਿੱਖ ਥੋੜ੍ਹੀ ਦੂਰ ਹੀ ਗਿਆ ਸੀ, ਭੱਜਿਆ ਭੱਜਿਆ ਗਿਆ, ਸਿੱਖ ਦੀ ਬਾਂਹ ਫੜੀ। ਸਿੱਖਾ ਮੈਨੂੰ ਇਹ ਸਮਝਾ, ਤੈਨੂੰ ਗੁਰੂ ਨੇ ਹੁਕਮ ਕੀਤਾ ਤੇ ਤੂੰ ਮੱਥਾ ਟੇਕ ਕੇ ਤੁਰ ਪਿਆ, ਤੈਨੂੰ ਪਤਾ ਹੈ ਬਾਹਰਲਾ ਦੇਸ਼ ਹੈ, ਵਿਖੜੇ ਰਸਤੇ ਹਨ, ਨਾਲ ਮਾਇਆ ਦੀ ਲੋੜ ਹੈ, ਨਾ ਤੂੰ ਕੋਈ ਰਾਹ ਪੁੱਛਿਆ। ਸਿੱਖ ਦੇ ਨੈਣ ਭਰ ਆਏ, ਪੰਡਤਾ ਮੈਂ ਰਾਹ ਕੀ ਪੁੱਛਣਾ, ਮੇਰੇ ਨਾਲ ਗੁਰੂ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਤੇ ਸਿਮਰ ਸਿਮਰ ਤਿਸ ਸਦਾ ਸਮਾਲੇ। ਪੰਡਿਤ ਜੀ ਮੇਰੇ ਨਾਲ ਗੁਰੂ ਹੈ, ਪਹਿਲਾਂ ਤਾਂ ਮੈਂ ਰਾਹ ਭੁੱਲ ਹੀ ਨਹੀਂ ਸਕਦਾ, ਜੇ ਰਾਹ ਭੁੱਲ ਗਿਆ ਤੇ ਭੁੱਲੇ ਸਿੱਖ ਗੁਰੂ ਸਮਝਾਏ, ਮੈਨੂੰ ਗੁਰੂ ਸਮਝਾਏਗਾ, ਜਾਂ ਮੈਂ ਆਪ ਬੇਨਤੀ ਕਰਾਂਗਾ ਗਰੀਬ ਨਵਾਜ ਮੈਨੂੰ ਰਾਹ ਦੱਸ, ਮੈਨੂੰ ਰਸਤਾ ਵਿਖਾਓ। ਤੇ ਗੁਰੂ ਮੇਰੇ ਨਾਲ ਹੈ, ਜੇ ਮੈਨੂੰ ਭੁੱਖ ਲੱਗੇਗੀ ਤਾਂ ਮੈਂ ਆਪਣੇ ਗੁਰੂ ਤੋਂ ਮੰਗਾਂਗਾ। ਵੀ ਗੁਰੂ ਨੂੰ ਬੇਨਤੀ ਕਰਾਂਗਾ ਗਰੀਬ ਨਵਾਜ, ਪ੍ਰਸ਼ਾਦ ਪਾਣੀ ਦੀ ਲੋੜ ਹੈ,
ਬਈ ਜਿਹਨਾਂ ਨੂੰ ਸਿਦਕ ਭਰੋਸਾ ਹੈ ਨਾ, ਬੱਚੇ ਦਾ ਫਿਕਰ ਮਾਂ ਨੂੰ ਹੁੰਦਾ। ਕਦੇ ਬੱਚੇ ਨੇ ਆਪਣੇ ਮੂੰਹੋਂ ਤਾਂ ਨਹੀਂ ਕਿਹਾ ਕਿ ਮਾਂ ਮੈਂ ਦੁੱਧ ਪੀਣਾ। ਇਵੇਂ ਬਾਬਾ ਜੀ ਕਹਿੰਦੇ ਸਮਝੇ, ਅਸੀਂ ਗੁਰੂ ਦੇ ਬਣ ਜਾਈਏ ਸਾਨੂੰ ਮੰਗਣ ਦੀ ਲੋੜ ਨਹੀਂ, ਗੁਰੂ ਆਪ ਫਿਕਰ ਕਰੇਗਾ। ਗੁਰੂ ਤਾਂ ਇਉਂ ਕਹਿੰਦਾ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਜਲ ਮੈਂ ਜੰਤ ਪਾਏ ਕੇ ਤੇ ਤਿੰਨਾਂ ਪੀਰੋ ਜੀ ਦੇ। ਗੁਰੂ ਤਾਂ ਇਉਂ ਕਹਿੰਦੇ ਹਨ ਵੀ ਤੂੰ ਚਿੰਤਾ ਹੀ ਨਾ ਕਰ। ਰੋਜੀ ਤੁਲਸੀ ਬੜਾ ਸੁਚਰਜ ਹੈ, ਪਹਿਲਾਂ ਬਣੀ ਪਰਾ ਲਬਦ ਪਾਸੇ ਬਣਿਆ ਸਰੀਰ। ਹਜੇ ਬੱਚੇ ਦਾ ਨਾਂ ਨਿਸ਼ਾਨ ਨਹੀਂ, ਸ਼ਾਦੀ ਨਹੀਂ ਹੋਈ ਤੇ ਦੁੱਧ ਦਾ ਪ੍ਰਬੰਧ ਪਹਿਲਾਂ ਨਿਰੰਕਾਰ ਨੇ ਕਰ ਦਿੱਤਾ। ਪਹਿਲਾਂ ਬਣੀ ਪਰਾ ਲਬਦ ਪਾਸੇ ਬਣਿਆ ਸਰੀਰ, ਪਰ ਤੁਲਸੀ ਬੜਾ ਸੁਚਰਜ ਹੈ, ਮਨ ਨਹੀਂ ਬੰਦਾ ਬੜਾ ਪਾਪੀ ਮਨ ਹੈ। ਸਭ ਕੁਝ ਵੇਖ ਕੇ ਤੇ ਫਿਰ ਵੀ ਮੁਕਰ ਜਾਂਦਾ, ਮੰਗਣ ਦੀ ਲੋੜ ਹੀ ਨਹੀਂ ਪੈਣੀ। ਪੰਡਿਤ ਜੀ ਮੈਂ ਗੁਰੂ ਤੋਂ ਮੰਗਾਂਗਾ, ਜੇ ਮੈਨੂੰ ਨੇੜੇ ਦੀ ਲੋੜ ਹੈ, ਕੋਈ ਵੀ ਵਸਤੂ ਦੀ ਲੋੜ ਹੈ, ਮੇਰੇ ਗੁਰੂ ਅੰਗ ਸੰਗ ਹੈ। ਪੰਡਿਤ ਦਾ ਸਿਰ ਝੁਕ ਗਿਆ। ਸਿੱਖਾ ਧਨ ਹੈ ਤੂੰ ਤੇ ਧਨ ਹੈ ਤੇਰਾ ਗੁਰੂ। ਐਸੇ ਸਿੱਖਾਂ ਤੋਂ ਤਿਸ ਸੇਵਕ ਕੇ ਹੋ ਬਲਿਹਾਰੀ ਜੋ ਆਪਣੇ ਪ੍ਰਭਾ। ਐਸੇ ਸੇਵਕ ਸਿੱਖ ਪ੍ਰਭੂ ਨੂੰ ਭਾਉਂਦੇ ਹਨ। ਉਹਨਾਂ ਦਾ ਕੰਮ ਕੀ ਹੈ? ਜਿਹੜੇ ਸਿੱਖ ਗੁਰੂ ਨੂੰ ਭਾਉਂਦੇ ਹਨ, ਉਹ ਵੀ ਸਾਹਿਬ ਨੇ ਬਾਣੀ ਚ ਲਿਖਿਆ ਹੈ, ਭਗਤ ਤੇਰੇ ਮਨ ਹਨ ਜੋ ਪ੍ਰਭੂ ਨੂੰ ਪਾਉਂਦੇ ਹਨ
ਉਹਨਾਂ ਦਾ ਗੁਣ ਦੱਸਿਆ ਤੇ ਪ੍ਰਭੂ ਨੂੰ ਕਿਹੜੇ ਭਾਉਂਦੇ ਹਨ। ਭਗਤ ਤੇਰਾ ਮਨ ਭਾਮ ਦੇ ਦਰ ਸੋਹਣ ਕੀਰਤ ਗਾਉਣ, ਉਹ ਸੋਹਣੇ ਲੱਗਦੇ ਜੋ ਵਾਹਿਗੁਰੂ ਦੇ ਦਰ ਤੇ ਕੀਰਤਨ ਕਰਦੇ ਹਨ, ਉਹ ਪਾਉਂਦੇ ਹਨ। ਉਹਨਾਂ ਦੀ ਵਡਿਆਈ ਸਾਹਿਬ ਪੰਜਵੇਂ ਪਾਤਸ਼ਾਹ ਕਹਿੰਦੇ ਕਿ ਤਿਸਕੀ ਤਿਸ ਸੇਵਕ ਕੇ ਹੋਮ ਬਲਿਹਾਰੀ ਜੋ ਆਪਣੇ ਪ੍ਰਭ ਭਾਵ ਹੈ। ਬਈ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ, ਕਿਹੜੇ ਸੇਵਕਾਂ ਤੋਂ ਜੋ ਮੇਰੇ ਪ੍ਰਭੂ ਨੂੰ ਪਾਉਂਦੇ ਹਨ। ਅਖੀਰ ਤੇ ਹੋਰ ਮਹਾਤਮਾ ਬਖਸ਼ਿਆ ਸਾਹਿਬ ਕਹਿੰਦੇ ਕਿ ਉਹ ਐਸੇ ਸੇਵਕ ਜਿਹੜੇ ਪ੍ਰਭੂ ਨੂੰ ਪਾਉਂਦੇ ਹਨ, ਜਿਨ੍ਹਾਂ ਨੂੰ ਪ੍ਰਭੂ ਨਾਮ ਚੁਕਾਉਂਦਾ, ਜਿਨ੍ਹਾਂ ਸੇਵਕਾਂ ਦੀ ਪ੍ਰਭੂ ਰੱਖਿਆ ਕਰਦਾ ਹੈ। ਅਖੀਰਲੀ ਪੰਕਤੀ ਸਾਹਿਬ ਕਿਸਕੀ ਸੋਏ ਸੁਣੀ ਮਨ ਹੈ, ਐਸੇ ਸੇਵਕਾਂ ਦੀ ਸੋ ਸੁਣ ਹਜੇ ਦਰਸ਼ਨ ਨਹੀਂ ਹੋਏ, ਐਸੇ ਸੇਵਕ ਨੂੰ ਮੈਂ ਮਿਲਿਆ ਨਹੀਂ। ਸੋਈ ਸੁਣੀ ਲੋਕਾਂ ਤੋਂ ਪਤਾ ਲੱਗਿਆ ਕਿ ਸੇਵਕ ਬੜਾ ਚੰਗਾ ਹੈ, ਬੜਾ ਗੁਰੂ ਦਾ ਸਿੱਖ ਹੈ। ਸੋ ਸੁਣ ਕੇ ਮਿਲਿਆ ਕਿ ਮੇਰਾ ਮਨ ਹਰਿਆ ਭਰਿਆ ਹੋ ਗਿਆ। ਉਹਨਾਂ ਦੀ ਸੋ ਸੁਣ ਕੇ ਹੀ ਐਡੀ ਵੱਡੀ ਦਾਤ ਮਿਲਦੀ, ਉਪਜੀ ਪ੍ਰੀਤ ਪ੍ਰੇਮ ਰਸ ਚਾਉ। ਬਾਬਾ ਜੀ ਦੇ ਬਚਨਾਂ ਵਿੱਚ ਚਾਰ ਚੀਜ਼ਾਂ ਮਿਲ ਜਾਂਦੀਆਂ, ਸੋ ਸੁਣ ਚਾਰ ਪਦਾਰਥ ਦੇਖੋ ਮੰਗ। ਉਹਨਾਂ ਦੀ ਸੋ ਸੁਣ ਕੇ ਪ੍ਰੀਤ ਤੇ ਪ੍ਰੇਮ ਤੇ ਰਸ ਤੇ ਚਾਉ ਮਿਲ ਜਾਂਦਾ। ਐਸੇ ਸੇਵਕ ਹਨ, ਐਸੇ ਗੁਰੂ ਦੇ ਪਿਆਰੇ ਹਨ। ਤਿਸਕੀ ਸੋਏ ਸੁਣੀ ਮਨ ਹਰਿਆ, ਤਿਸ ਨਾਨਕ ਪਰਸਨਿਆ। ਵੀ ਨਾਨਕ ਉਹਨਾਂ ਨੂੰ ਆਪ ਪਰਸਨ ਆਉਂਦਾ, ਰਾਹ ਦੱਸ ਰਹੇ ਨੇ ਭਾਈ ਲਹਿਣਾ ਜੀ, ਸਿੱਖ ਨੂੰ ਗੁੱਸਾ ਆ ਰਿਹਾ ਵੀ ਸ੍ਰਿਸ਼ਟੀ ਦੇ ਮਾਲਕ ਨਿਰੰਕਾਰੀ ਜੋਤ ਪੈਦਲ ਜਾ ਰਹੇ ਹਨ, ਇੱਕ ਘੋੜੀ ਤੇ ਚੜਿਆ ਹੋਇਆ ਹੈ, ਇਹ ਕਿਤਨੀ ਬੇਅਦਬੀ ਕਰ ਰਿਹਾ। ਸਿੱਖ ਨੂੰ ਗੁੱਸਾ ਤਾਂ ਆਉਣਾ ਹੀ, ਗੁਰੂ ਪੈਦਲ ਹੈ ਤੇ ਇਹ ਘੋੜੇ ਤੇ ਸਵਾਰ ਹੈ। ਸਤਿਗੁਰੂ ਜੀ ਨੇ ਵੇਖਿਆ ਕਿ ਸਿੱਖ ਨੂੰ ਤਾਂ ਗੁੱਸਾ ਆ ਰਿਹਾ, ਕਹਿਣ ਤੋਂ ਪਹਿਲਾਂ ਹੀ ਰੋਕ ਲਿਆ ਸਿੱਖਾ ਗੁੱਸੇ ਵਿੱਚ ਨਾ। ਇਸ ਸਿੱਖ ਨੂੰ ਪੁੱਛ ਕੇ ਇਹਦਾ ਨਾਮ ਕੀ ਹੈ। ਗਰੀਬ ਰਾਜ ਗੁੱਸਾ ਤਾਂ ਬੜਾ ਆਇਆ ਸੀ, ਹੁਣ ਤੁਹਾਡਾ ਹੁਕਮ ਜਿਵੇਂ ਆਗਿਆ ਕਰਦੇ ਹੋ ਮੈਂ ਨੌ ਪੁੱਛਿਆ। ਉਹਨੇ ਨੌ ਪੁੱਛਿਆ ਤਾਂ ਘੋੜੀ ਤੇ ਸਵਾਰ ਵਾਲੇ ਹੋਣ ਵਾਲੇ ਨੇ ਕਿਹਾ ਮੇਰਾ ਨਾਂ ਭਾਈ ਲਹਿਣਾ। ਗਰੀਬ ਨੂੰ ਆਜ ਉਹ ਤਾਂ ਦੱਸਦਾ ਨਾਂ ਮੇਰਾ ਲਹਿਣਾ ਹੈ, ਫਿਰ ਸਿੱਖਾ ਤੂੰ ਕਿਉਂ ਗੁੱਸੇ ਵਿੱਚ ਆਏ, ਕਿਉਂ ਨਾਰਾਜ਼ ਹੋ ਰਿਹਾ? ਉਹਨੇ ਲੈਣਾ ਅਸੀਂ ਉਹਦਾ ਦੇਣਾ, ਬਸ ਲੈਣ ਵਾਲੇ ਘੋੜੀਆਂ ਤੇ ਚੜ੍ਹ ਕੇ ਆਉਂਦੇ ਤੇ ਦੇਣ ਵਾਲੇ ਤੁਰ ਕੇ ਜਾਂਦੇ। ਜਿਸ ਕੀ ਸੋਏ ਸੁਣੀ ਮਨ ਹਰਿਆ, ਤਿਸ ਨਾਨਕ ਪਰਸਨ ਆਪ ਸਾਹਿਬ ਦੇ। ਐਸਾ ਸੇਵਕ ਦੂਸਰਾ ਗੁਰੂ ਨਾਨਕ ਬਣੇ। ਆ ਸੇਵਕ ਦੀ ਵਡਿਆਈ ਸਾਹਿਬ ਨੇ ਕੀਤੀ, ਸੇਵਕ ਦਾ ਕੀ ਮਰਾਤਮਾ ਹੈ। ਜੇ ਅਸੀਂ ਸੇਵਕ ਬਣ ਜਾਈਏ ਸਾਨੂੰ ਕਿਆ ਕੁਝ ਮਿਲਦਾ ਹੈ, ਨਾਮ ਦੀ ਦਾਤ, ਨਾਮ ਜਪਾਉਣਾ, ਰੱਖਿਆ ਕਰਨੀ, ਹਾਜ਼ਰ ਨਾਜ ਸਤਿਗੁਰੂ ਜੀ ਰਹਿੰਦੇ ਹਨ, ਇਤਨੀ ਸੋਭਾ ਸੇਵਕ ਦੀ ਸਾਹਿਬ ਨੇ ਕੀਤੀ ਹੈ। ਆਓ ਕਰੀਏ ਅਰਦਾਸ ਸੱਚੇ ਪਾਤਸ਼ਾਹ ਦੇ, ਗਰੀਬ ਨਿਵਾਜ ਸਾਡੇ ਤੇ ਮਿਹਰ ਕਰਕੇ ਸਾਨੂੰ ਆਪਣਾ ਸੇਵਕ ਬਣਾ। ਬਾਬਾ ਜੀ ਨੇ ਇੱਕ ਵਾਰੀ ਕਿਹਾ ਵੀ ਹੁਣ ਅੱਗੇ ਵਾਸਤੇ ਤੁਹਾਡੇ ਸੇਵਕ ਤੇ ਮੈਂ ਭੁਗਤਾ ਨਹੀਂ ਛੱਡਾਂਗਾ, ਕਿਸੇ ਮਹਾਂਪੁਰਖ ਸੇਵਾਦਾਰ ਭੇਜਿਆ ਵੀ ਜਾ ਕੇ ਤੂੰ ਬਾਬਾ ਨਰਸਿੰਘ ਮਹਾਰਾਜ ਨੂੰ ਬੇਨਤੀ ਕਰੋ ਤੇ ਹੁਣ ਮੈਨੂੰ ਦੇਵੋ ਮਾਫ਼ੀ ਤੇ ਅੱਗੇ ਨੂੰ ਤੁਹਾਡੇ ਸੇਵਕ ਤੇ ਮੈਂ ਕੋਈ ਭੂਤ ਨਹੀਂ ਛੱਡਣਾ। ਬਾਬਾ ਜੀ ਸੁਣ ਕੇ ਕਹਿੰਦੇ ਮੇਰਾ ਸੇਵਕ ਉਹ ਭਰਿਆ, ਮੈਂ ਤਾਂ ਰਾਤ ਦਿਨ ਗੁਰੂ ਨਾਨਕ ਸੱਚੇ ਪਾਤਸ਼ਾਹ ਅੱਗੇ ਅਰਦਾਸਾਂ ਕਰਦਾ ਕਿ ਹੇ ਗੁਰੂ ਨਾਨਕ ਸਾਹਿਬ ਮੈਨੂੰ ਆਪਣਾ ਸੇਵਕ ਬਣਾ ਲਓ, ਵੀ ਮੈਂ ਤਾਂ ਆਪ ਨਹੀਂ ਸੇਵਕ ਬਣਿਆ, ਮੇਰਾ ਸੇਵਕ ਮੈਂ ਤਾਂ ਸੇਵਕ ਬਣਦਾ ਤੇ ਆਪ ਬੇਨਤੀਆਂ ਕਰਦਾ। ਐਸੇ ਮਹਾਂਪੁਰਖ ਸਾਨੂੰ ਉਪਦੇਸ਼ ਕਰਦੇ ਹਨ, ਉਸ ਆਪ ਰੱਬ ਦਾ ਰੂਪ ਹੁੰਦੇ ਹਨ। ਤਾਂ ਅਸੀਂ ਕਾਲਜਲੀ ਜੀਵ ਭੁੱਲ ਜਾਂਦੇ ਹਾਂ, ਮਾਂ ਹੰਕਾਰ ਵਿੱਚ ਆ ਜਾਂਦੇ, ਸਾਨੂੰ ਸਮਤ ਦੇ ਰਹੇ ਵੀ ਸੇਵਕ ਬਣੋ, ਅਰਦਾਸਾਂ ਕਰੋ, ਬੇਨਤੀਆਂ ਕਰੋ, ਹੇ ਗਰੀਬ ਨਿਵਾਜ ਸਾਨੂੰ ਆਪਣੇ ਸੇਵਕ ਬਣਾਓ। ਔਰ ਜੋ ਵੀ ਮਾਈ ਭਾਈ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੁੜੇ ਹੋ, ਆਪਾਂ ਵੀ ਸੇਵਕ ਬਣੋ। ਜੇ ਸੇਵਕ ਬਣਾਂਗੇ ਤਾਂ ਤੁਸੀਂ ਸੁਣ ਲਿਆ ਕਿ ਸੇਵਕ ਨੂੰ ਕਿਆ ਕੁਝ ਮਿਲਦਾ ਹੈ, ਸੇਵਕ ਤੇ ਕਿੱਡੀਆਂ ਬਖਸ਼ਿਸ਼ਾਂ ਹੁੰਦੀਆਂ ਹਨ, ਸੇਵਕ ਤੇ ਸਤਿਗੁਰੂ ਜੀ ਕਿਤਨੇ ਪ੍ਰਸੰਨ ਹੁੰਦੇ ਹਨ। ਲੈਣੀ ਪ੍ਰਸੰਨਤਾ ਹੈ, ਜੇ ਸੇਵਕ ਬਣ ਕੇ ਪ੍ਰਸੰਨਤਾ ਮਿਲ ਜਾਵੇ ਹੋਰ ਕੀ ਚਾਹੀਦਾ ਹੈ। ਤਾਂ ਬੇਨਤੀ ਕਰੀਏ ਸੱਚੇ ਪਾਤਸ਼ਾਹ ਸੇਵਕ ਬਣਾਓ। ਸੇਵਕ ਕਿਵੇਂ ਬਣੀਏ? ਬਾਬਾ ਜੀ ਦਾ ਹੁਕਮ ਹੈ ਜਾਂ ਉਹਨਾਂ ਦੇ ਪਵਿੱਤਰ ਬਚਨ ਹਨ, ਭਾਈ ਪੀਓ ਪਹਲ ਖੰਡੇ ਤਾਰ ਹੋਏ ਜਨਮ ਸਹੇਲ, ਅੰਮ੍ਰਿਤ ਛਕੋ ਜੋ ਪੰਜਾਂ ਪਿਆਰਿਆਂ ਤੋਂ ਮਿਲਦਾ ਉਪਦੇਸ਼। ਬਾਣੀ ਯਾਦ ਹੈ, ਬਾਣੀ ਪੜ੍ਹੋ, ਪਹਿਲੀ ਪੌੜੀ ਦਾ ਪਾਠ ਕਰੋ, ਵਾਹਿਗੁਰੂ ਸ਼ਬਦ ਦਾ ਜਾਪ ਕਰੋ। ਕੋਈ ਸਹਿਜਧਾਰੀ ਪ੍ਰੇਮੀ ਹੈ ਰਾਮ ਰਾਮ ਦਾ ਜਾਪ ਕਰੇ, ਕੋਈ ਮੁਸਲਮਾਨ ਭਾਈ ਹੈ ਉਹ ਅੱਲਾ ਅੱਲਾ ਦਾ ਜਾਪ ਕਰੇ। ਇਉਂ ਨਿਤ ਨੇਮ ਕਰਕੇ ਧਰਮ ਸਥਾਨ ਹਾਜ਼ਰੀ ਲਗਾਓ, ਦਿਨੇ ਕਰੋ ਬਿਹਾਰ, ਬਿਹਾਰਾਂ ਤੋਂ ਸਮਾਂ ਮਿਲੇ ਭਲੇ ਪੁਰਖਾਂ ਦੀ ਕਰੋ ਸੰਗ, ਸੰਗਤ ਕਰਾਂਗੇ ਅਮਲ ਕਮਾਈ ਕਰਾਂਗੇ, ਲਾਭ ਕੀ ਹੋਵੇਗਾ, ਇਹ ਲੋਕ ਸੁਖੀ ਹੈ ਪਰ ਲੋਕ ਸਹੇਲੇ, ਤੇ ਨਾਨਕ ਹਰ ਪ੍ਰਭੂ ਆਪਣੇ ਸੋਣੇ ਮਨ ਹਰਿਆ
ਆਪੇ ਨਾਮ ਜਪਾਵੇ ਪਿਆਰਾ।
ਬੰਦ।